ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਇੱਕ ਚੀਨੀ ਨਿਗਰਾਨੀ ਜਹਾਜ਼ ਆਸਟ੍ਰੇਲੀਆਈ ਮੁੱਖ ਭੂਮੀ ਦੇ ਬਹੁਤ ਨੇੜੇ ਆਇਆ। ਪ੍ਰਧਾਨ ਮੰਤਰੀ ਨੇ ਦੁਬਾਰਾ ਚੁਣੇ ਜਾਣ ਤੇ ਆਪਣੀ ਬੁਲਡੋਜ਼ਰ ਲੀਡਰਸ਼ਿਪ ਸ਼ੈਲੀ ਨੂੰ ਬਦਲਣ ਦਾ ਵਾਅਦਾ ਕੀਤਾ ਅਤੇ ਖੇਡਾਂ ਵਿੱਚ ਆਸਟ੍ਰੇਲੀਆ ਦੇ ਰਗਬੀ ਭਾਈਚਾਰੇ ਨੇ ਪੁਰਸ਼ਾਂ ਅਤੇ ਔਰਤਾਂ ਦੇ ਰਗਬੀ ਵਿਸ਼ਵ ਕੱਪ ਲਈ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਜਾਣ ਦਾ ਜਸ਼ਨ ਮਨਾਇਆ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਚੀਨੀ ਜਲ ਸੈਨਾ ਦਾ ਇੱਕ ਜਹਾਜ਼ ਬੇਮਿਸਾਲ ਤੌਰ ਤੇ ਆਸਟ੍ਰੇਲੀਆਈ ਮੁੱਖ ਭੂਮੀ ਦੇ ਨੇੜੇ ਆ ਗਿਆ ਹੈ, ਜਿਸ ਨੂੰ ਰੱਖਿਆ ਮੰਤਰੀ ਪੀਟਰ ਡਟਨ ਨੇ ਹਮਲਾਵਰ ਕਾਰਵਾਈ ਦੱਸਿਆ ਹੈ। ਆਸਟ੍ਰੇਲੀਆਈ ਜਹਾਜ਼ਾਂ ਦੁਆਰਾ ਪਿਛਲੇ ਹਫ਼ਤੇ ਪੱਛਮੀ ਆਸਟ੍ਰੇਲੀਆ ਦੇ ਤੱਟ ਤੇ ਜਹਾਜ਼ ਨੂੰ ਟਰੈਕ ਕੀਤਾ ਗਿਆ ਸੀ। ਇਹ ਪਰਥ ਤੋਂ 1270 ਕਿਲੋਮੀਟਰ ਉੱਤਰ ਵਿੱਚ ਐਕਸਮਾਊਥ ਤੱਕ ਆ ਗਿਆ ਸੀ। ਅਜੇ ਤੱਕ ਕੋਈ ਵੀ ਜਹਾਜ਼ ਐਕਸਮਾਊਥ ਤੱਕ ਹੀ ਆਇਆ ਹੈ। ਇਹ ਅੱਜ ਸਵੇਰੇ ਬਰੂਮ ਦੇ ਤੱਟ ਕੋਲ ਦੇਖਿਆ ਗਿਆ ਸੀ। ਸਮੁੰਦਰੀ ਤੱਟ ਦੇ ਨਾਲ ਰਹਿੰਦਾ ਹੋਇਆ ਇਹ ਡਾਰਵਿਨ ਵੱਲ ਵੱਧ ਰਿਹਾ ਹੈ। ਸ਼੍ਰੀਮਾਨ ਡਟਨ ਦਾ ਕਹਿਣਾ ਹੈ ਕਿ ਜਹਾਜ਼ ਖੁਫੀਆ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।
Its intention, of course, is to collect intelligence right along the coastline and has been in close proximity to military and intelligence installations on the west coast of Australia.
Australia da Nivekla Arctic Zone samundri tatt te 200 nautical miles tak phailya hoya hai. Shriman Dutton ne keha ki eh asadharan hai ki jahaz de raste da notice nahi ditta gaya si. ਆਸਟ੍ਰੇਲੀਆ ਅਤੇ ਚੀਨ ਦੇ ਸੰਬੰਧ ਪਿਛਲੇ ਸਾਲਾਂ ਵਿੱਚ ਵਿਗੜ ਰਹੇ ਹਨ। ਇੱਕ ਚੋਣ ਜੋ ਚਰਿੱਤਰ ਤੇ ਕੇਂਦਰਿਤ ਹੈ। ਐਂਥਨੀ ਐਲਬਨੀਜ਼ੀ ਨੇ ਪ੍ਰਧਾਨ ਮੰਤਰੀ ਤੇ ਹਮਲਾ ਕੀਤਾ ਹੈ ਜਦੋਂ ਉਨ੍ਹਾਂ ਨੇ ਮੰਨਿਆ ਕਿ ਉਹ ਆਪਣੀ ਪਹੁੰਚ ਵਿੱਚ ਇੱਕ ਬੁਲਡੋਜ਼ਰ ਵਾਂਗ ਹੋ ਸਕਦੇ ਹਨ। ਸਕੌਟ ਮੋਰਿਸਨ ਤੇ ਕਈ ਰਾਜ ਅਤੇ ਸੰਘੀ ਲਿਬਰਲ ਸਹਿਯੋਗੀਆਂ ਦੁਆਰਾ ਧੱਕੇਸ਼ਾਹੀ ਅਤੇ ਧਮਕਾਉਣ ਵਾਲੇ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਤੇ ਝੂਠੇ ਹੋਣ ਦਾ ਦੋਸ਼ ਵੀ ਲਗਾਇਆ ਗਿਆ ਹੈ, ਖਾਸ ਤੌਰ ਤੇ ਪਿਛਲੇ ਸਾਲ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੁਆਰਾ, ਪਰ ਪ੍ਰਧਾਨ ਮੰਤਰੀ ਨੇ ਇਸ ਨੂੰ ਰੱਦ ਕੀਤਾ। ਹੁਣ ਤੱਕ ਸ਼੍ਰੀਮਾਨ ਮੋਰਿਸਨ ਦਾ ਸੰਦੇਸ਼ ਇਹ ਰਿਹਾ ਹੈ ਕਿ ਭਾਵੇਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ, ਪਰ ਲੋਕਾਂ ਨੂੰ ਉਨ੍ਹਾਂ ਨੂੰ ਵੋਟ ਦੇਣੀ ਚਾਹੀਦੀ ਹੈ ਕਿਉਂਕਿ ਗੱਠਜੋੜ ਉਨ੍ਹਾਂ ਦਾ ਸਭ ਤੋਂ ਵਧੀਆ ਵਿਕਲਪ ਹੈ। ਸਕੌਟ ਮੋਰਿਸਨ ਨੇ ਹੁਣ ਕਿਹਾ ਕਿ ਜੇਕਰ ਉਹ 21 ਮਈ ਨੂੰ ਚੋਣ ਜਿੱਤਦੇ ਹਨ ਤਾਂ ਉਹ ਆਪਣੀ ਪਹੁੰਚ ਬਦਲਣਗੇ।
I know Australians know that I can be a bit of a bulldozer when it comes to issues and I suspect you guys know that too. As we go into this next period on the other side of this election, I know there are things that are going to have to change with the way I do things.
ਐਂਥਨੀ ਐਲਬਨੀਜ਼ੀ ਨੇ ਪ੍ਰਧਾਨ ਮੰਤਰੀ ਦੇ ਰਿਕਾਰਡ ਦੀ ਆਲੋਚਨਾ ਕਰਨ ਲਈ ਇਸ ਇਕਰਾਰ ਦੀ ਵਰਤੋਂ ਕੀਤੀ।
Scott Morrison has today said he's a bulldozer. That is, a bulldozer wrecks things. A bulldozer knocks things over. I'm a builder. That's what I am. And if I'm elected Prime Minister, I'll build things in this country.
ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਫਸਟ ਨੇਸ਼ਨਜ਼ ਦੇ ਲੋਕਾਂ ਨਾਲ ਬਿਹਤਰ ਤਰੀਕੇ ਨਾਲ ਜੁੜਨ ਦੀ ਲੋੜ ਹੈ। ਲੇਬਰ ਗ੍ਰੇਟ ਬੈਰੀਅਰ ਰੀਫ ਨੂੰ ਸੁਰੱਖਿਅਤ ਰੱਖਣ ਲਈ 194.5 ਮਿਲੀਅਨ ਡਾਲਰ ਦਾ ਵਾਅਦਾ ਕਰ ਰਹੀ ਹੈ। ਹਾਲ ਹੀ ਵਿੱਚ ਕੋਰਲ ਬਲੀਚਿੰਗ ਨੂੰ ਗਰਮੀਆਂ ਦੀ ਸਮੁੰਦਰੀ ਹੀਟ ਵੇਵ ਨਾਲ ਜੋੜਨ ਵਾਲੀ ਇੱਕ ਰਿਪੋਰਟ ਜਾਰੀ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਫੰਡਿੰਗ ਰੀਫ ਦੀ ਬਹਾਲੀ ਅਤੇ ਕਿਸਾਨਾਂ ਲਈ ਭੂਮੀ ਪ੍ਰਬੰਧਨ ਅਭਿਆਸਾਂ ਲਈ ਵਰਤੀ ਜਾਵੇਗੀ, ਜੋ ਕਿ 220 ਮਿਲੀਅਨ ਡਾਲਰ ਤੋਂ ਵੱਧ ਦੇ ਇੱਕ ਵਿਸ਼ਾਲ ਨੈਸ਼ਨਲ ਥ੍ਰੈਟਨਡ ਸਪੀਸ਼ੀਜ਼ ਪ੍ਰੋਗਰਾਮ ਦਾ ਹਿੱਸਾ ਬਣੇਗੀ। ਉੱਤਰੀ ਕੁਈਨਜ਼ਲੈਂਡ ਵਿੱਚ ਕੇਨਜ਼ ਵਿੱਚ ਮੁਹਿੰਮ ਟ੍ਰੇਲ ਤੇ ਬੋਲਦੇ ਹੋਏ ਸ਼੍ਰੀਮਾਨ ਐਲਬਨੀਜ਼ੀ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਜਲਵਾਯੂ ਤਬਦੀਲੀ ਅਤੇ ਪ੍ਰਜਾਤੀਆਂ ਦੀ ਸੁਰੱਖਿਆ ਤੇ ਕਾਰਵਾਈ ਕਰਨ ਦੀ ਲੋੜ ਹੈ।
They have knowledge, that has been built up over 65,000 years of how to protect and care for the land and water in this great island continent of ours, Australia. And we need to take advantage of that knowledge. Landcare Rangers is about job creation. It's also about protecting the environment.
Videsh Mantri Maurice Payne ate Shadow Videsh Mantri Penny Wong ne National Press Club vikhe behas dauran Indo-Pacific kheter vich vadh rahi asthirta nu ujagar kita hai. Behas ne Cheen naal shmooliyat de mudde te dono pramukh partiyan di pahunch vichkar bahut sariyan samantavan nu ujagar kita hai. Solomon Islands ate Beijing vichkar surakhya samjhote te hastakar de jawab vich Pacific vich sambandhan nu sudharan diyan koshishan bare vi samanta chalki. Pradhan Mantri ne pehla keha si ke oho khetar vich Cheen de khatre ton suchet han. Videsh Mantri Maurice Payne da kehna hai ke oho pehla is bare nahi jandi si.
The question of when we were aware of the particular security agreement, and I have said, and Senator Selger and others have said, is when that security agreement itself was leaked on social media. However, what the senior ministers of the government, including the Prime Minister, have been clear about is that we have worked with my department, with security agencies, in relation to our concerns about China's pursuit of a greater security presence in the region, and particularly in the Solomon Islands.
21 ਮਈ ਤੋਂ ਬਾਅਦ ਭੂਮਿਕਾ ਲਈ ਲੜ ਰਹੀਆਂ ਦੋਵੇਂ ਔਰਤਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਤਣਾਅ ਘੱਟ ਕਰਨਾ ਚੀਨ 'ਤੇ ਨਿਰਭਰ ਕਰਦਾ ਹੈ ਕਿਉਂਕਿ ਬੀਜਿੰਗ ਆਸਟ੍ਰੇਲੀਆ 'ਤੇ ਭਾਰੀ ਵਪਾਰਕ ਪਾਬੰਦੀਆਂ ਲਗਾਈ ਜਾ ਰਿਹਾ ਹੈ। ਕੁਈਨਜ਼ਲੈਂਡ ਵਿੱਚ ਹੜ੍ਹਾਂ ਦਾ ਕਾਰਨ ਬਣ ਰਹੇ ਤੇਜ਼ ਮੀਂਹ ਪੂਰਵ ਅਨੁਮਾਨ ਤੋਂ ਜ਼ਿਆਦਾ ਦੇਰ ਤੱਕ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਬ੍ਰਿਸਬਨ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਇੱਕ ਵਿਸ਼ਾਲ ਘੱਟ ਦਬਾਅ ਵਾਲੀ ਖੁਰਲੀ ਤੇਜ਼ ਬਾਰਿਸ਼ ਦਾ ਕਾਰਨ ਬਣ ਰਹੀ ਹੈ। 6 ਘੰਟਿਆਂ ਵਿੱਚ 160 ਮਿਲੀਮੀਟਰ ਤੱਕ ਮੀਂਹ ਪਿਆ ਹੈ। ਐਮਰਜੈਂਸੀ ਸੇਵਾਵਾਂ ਨੇ ਘੱਟੋ ਘੱਟ 9 ਬਚਾਅ ਕੀਤੇ ਹਨ। ਬ੍ਰਿਸਬਨ ਦੇ ਪੱਛਮ ਵਿੱਚ ਸਥਿਤ ਲੇਡਲੀ ਕਸਬੇ ਦੇ ਵਸਨੀਕਾਂ ਨੂੰ ਇਵੈਕੂਏਟ ਕੀਤਾ ਗਿਆ ਹੈ ਅਤੇ ਨੇੜਲੇ ਭਾਈਚਾਰੇ ਦੇ ਵਸਨੀਕਾਂ ਨੇ ਜਾਂ ਤਾਂ ਇਵੈਕੂਏਟ ਕਰ ਦਿੱਤਾ ਹੈ ਜਾਂ ਅਜਿਹਾ ਕਰਨ ਦੀ ਤਿਆਰੀ ਕਰ ਰਹੇ ਹਨ। ਲਗਭਗ 740 ਸੜਕਾਂ ਬੰਦ ਹਨ ਜਾਂ ਹੜ੍ਹ ਨਾਲ ਪ੍ਰਭਾਵਿਤ ਹਨ ਅਤੇ ਮੌਸਮ ਦੇ ਕਾਰਨ 70 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਹਨ। ਕੁਈਨਜ਼ਲੈਂਡ ਦੀ ਪ੍ਰੀਮੀਅਰ ਐਨਸਟੇਸ਼ੀਆ ਪੈਲੇਸ਼ੇ ਦਾ ਕਹਿਣਾ ਹੈ ਕਿ ਇਹ ਹੜ੍ਹ ਰਾਜ ਵਿੱਚ ਹਾਲ ਹੀ ਵਿੱਚ ਹੋਈਆਂ ਭਾਰੀ ਬਾਰਿਸ਼ਾਂ ਦੀਆਂ ਘਟਨਾਵਾਂ ਨਾਲੋਂ ਥੋੜ੍ਹੇ ਵੱਖਰੇ ਹਨ।
This rainfall is not like we saw in the previous event. This rainfall is actually a bit more sporadic and it's not as heavy. But we are still seeing some cases of flooding and the rivers rising in some particular areas. We've got about 8 evacuation centres that are opening and there have been some flood warnings across the state, including for the Condamine, Logan, Bremer Rivers, Worrell, Laterley and the Lockyer Creeks.
ਸੰਯੁਕਤ ਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਫਿਨਲੈਂਡ ਅਤੇ ਜਾਂ ਸਵੀਡਨ ਦੁਆਰਾ ਦਰਜ ਇੱਕ ਨਾਟੋ ਐਪਲੀਕੇਸ਼ਨ ਦਾ ਸਮਰਥਨ ਕਰਨਗੇ। ਯੂਕਰੇਨ 'ਤੇ ਰੂਸ ਦੇ ਹਮਲੇ ਨੇ ਫਿਨਲੈਂਡ ਦੇ ਰਾਸ਼ਟਰਪਤੀ ਨੂੰ ਇੱਕ ਘੋਸ਼ਣਾ ਲਈ ਪ੍ਰੇਰਿਤ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਸੈਨਾ ਮਰੀਨ ਨੇ ਕਿਹਾ ਹੈ ਕਿ ਉਹਨਾਂ ਨੂੰ ਬਿਨਾਂ ਦੇਰੀ ਦੇ ਗੱਠਜੋੜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਦੋ ਨੌਰਡਿਕ ਦੇਸ਼ਾਂ ਦੁਆਰਾ ਕੋਲਡ ਵਾਰ ਦੌਰਾਨ ਬਰਕਰਾਰ ਰੱਖੀ ਗਈ ਨਿਰਪੱਖਤਾ ਨੂੰ ਛੱਡਣ ਦਾ ਫੈਸਲਾ ਦਹਾਕਿਆਂ ਵਿੱਚ ਯੂਰਪੀਅਨ ਸੁਰੱਖਿਆ ਵਿੱਚ ਸਭ ਤੋਂ ਵੱਡੀ ਤਬਦੀਲੀਆਂ ਵਿੱਚੋਂ ਇੱਕ ਹੋਵੇਗਾ। ਫਿਨਲੈਂਡ ਦੀ ਰੂਸ ਨਾਲ ਸਰਹੱਦ ਸਾਂਝੀ ਹੈ ਅਤੇ ਰੂਸ ਦੁਆਰਾ ਕ੍ਰੀਮੀਅਨ ਪੈਨਿਨਸੂਲਾ ਦੇ 2014 ਵਿੱਚ ਸ਼ਾਮਲ ਹੋਣ ਤੋਂ ਬਾਅਦ ਫਿਨਲੈਂਡ ਨਾਟੋ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਦਾ ਕਹਿਣਾ ਹੈ ਕਿ ਉਹ ਇਸ ਕਦਮ ਦਾ ਸਵਾਗਤ ਕਰਨਗੇ।
The United States would support a NATO application by Finland and or Sweden should they choose to apply. We of course will respect whatever decision they make. Both Finland and Sweden are close and valued defense partners of the United States and of NATO. I would note that even without them being members of NATO, our militaries have worked together for many years. We're confident that we can find ways to work with them, address any concerns either country may have about the period now or whatever is required if they were to join NATO.
ਸਿਡਨੀ ਆਧਾਰਿਤ ਕਲਾਕਾਰ ਅਤੇ ਸੰਗੀਤਕਾਰ ਬਲੈਕ ਡਗਲਸ ਨੇ 2022 ਆਚੀਬੋਲਡ ਪੋਰਟਰੇਟ ਮੁਕਾਬਲੇ ਵਿੱਚ $1,00,000 ਦਾ ਚੋਟੀ ਦਾ ਇਨਾਮ ਜਿੱਤਿਆ ਹੈ। ਮੁਕਾਬਲੇ ਦੇ 101 ਸਾਲਾਂ ਦੇ ਇਤਿਹਾਸ ਵਿੱਚ ਆਚੀਬੋਲਡ ਇਨਾਮ ਜਿੱਤਣ ਵਾਲਾ ਇਹ ਦੂਜਾ ਆਦਿਵਾਸੀ ਕਲਾਕਾਰ ਹੈ। ਬਲੈਕ ਡਗਲਸ ਨੇ NITV ਨੂੰ ਦੱਸਿਆ ਕਿ ਉਸ ਨੂੰ ਉਮੀਦ ਹੈ ਕਿ ਇਹ ਹੋਰ ਲੋਕਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰੇਗਾ.
We all know that these institutions can be a bit off-putting for black fellas, and we've been trying to make the change for that to happen. So like I said in my speech, you know, being the first Koori to paint a Koori that was won the Archibald Prize in 102 years is a pretty special thing. So I hope that encourages mob to come in here and see what it's all about and see this prize and set yourself that challenge.
ਤਿਆਉ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। 2027 ਪੁਰਸ਼ ਅਤੇ 2029 ਮਹਿਲਾ ਰਗਬੀ ਵਿਸ਼ਵ ਕੱਪ ਲਈ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਜਾਣ ਤੋਂ ਬਾਅਦ ਆਸਟ੍ਰੇਲੀਆ ਦਾ ਰਗਬੀ ਭਾਈਚਾਰਾ ਖੁਸ਼ ਹੈ। ਆਸਟ੍ਰੇਲੀਆ ਨੂੰ ਪਹਿਲਾਂ ਹੀ ਤਰਜੀਹ ਮੇਜ਼ਬਾਨ ਦਾ ਦਰਜਾ ਦਿੱਤਾ ਗਿਆ ਸੀ, ਪਰ ਡਬਲਿਨ ਵਿੱਚ ਵਿਸ਼ਵ ਰਗਬੀ ਕਾਊਂਸਲ ਦੁਆਰਾ ਇੱਕ ਵੋਟ ਰਾਹੀਂ ਬੋਲੀ ਦੀ ਪੁਸ਼ਟੀ ਕੀਤੀ ਗਈ। ਰਗਬੀ ਆਸਟ੍ਰੇਲੀਆ ਦਾ ਅੰਦਾਜ਼ਾ ਹੈ ਕਿ 2 ਵਿਸ਼ਵ ਕੱਪ ਵਿੱਤੀ ਤੌਰ 'ਤੇ ਪ੍ਰਭਾਵਿਤ ਪ੍ਰਬੰਧਕ ਸਭਾ ਨੂੰ 50 to $60 million ਦੇ ਵਿਚਕਾਰ ਲਿਆ ਸਕਦੇ ਹਨ ਅਤੇ ਆਸਟ੍ਰੇਲੀਆ ਵਿੱਚ ਖੇਡ ਨੂੰ ਇਸ ਦੇ ਸ਼ਾਨਦਾਰ ਦਿਨਾਂ ਵਿੱਚ ਵਾਪਸ ਲਿਆ ਸਕਦੇ ਹਨ। ਸਾਬਕਾ ਗਵਰਨਰ ਜਨਰਲ ਪੀਟਰ ਕੋਸਗ੍ਰੋਵ ਨੇ ਆਸਟ੍ਰੇਲੀਆ ਦੀ ਬੋਲੀ ਦੀ ਅਗਵਾਈ ਕਰਨ ਵਿੱਚ ਮਦਦ ਕੀਤੀ ਅਤੇ ਕਿਹਾ ਕਿ ਇਹ ਖੇਡ ਲਈ ਇੱਕ ਮਹਾਨ ਪ੍ਰਾਪਤੀ ਹੈ।
ਆਸਟ੍ਰੇਲੀਆ ਡਸ ਮੈਗਨੀਫੀਸੈਂਟ ਸਪੋਰਟਿੰਗ ਇਵੈਂਟਸ best in the world at doing it, and we're going to do it again in 2027 and in 2029. These magnificent sporting moments will be done wonderfully by Australia.
ਤਿਆਉ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 69 ਸੈਂਟ ਦੇ ਬਰਾਬਰ, ਭਾਰਤ ਦੇ 53.30 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 132.84 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਅਤੇ ਐਡੀਲੇਡ 1-2 ਮੀਂਹ, ਤਾਪਮਾਨ ਕ੍ਰਮਵਾਰ 21 ਅਤੇ 22 ਡਿਗਰੀ। ਹੋਬਾਰਟ ਮੀਂਹ ਪਵੇਗਾ, ਤਾਪਮਾਨ 18 ਡਿਗਰੀ। ਕੈਨਬਰਾ 1-2 ਮੀਂਹ ਪੈਣਗੇ, ਤਾਪਮਾਨ 20 ਡਿਗਰੀ। ਸਿਡਨੀ ਕੁਝ ਬਦਲਵਾਈ ਰਹੇਗੀ, ਤਾਪਮਾਨ 27 ਡਿਗਰੀ। ਬ੍ਰਿਸਬਨ ਮੀਂਹ ਪਵੇਗਾ, ਤਾਪਮਾਨ 25 ਡਿਗਰੀ। ਕੇਨਸ 1-2 ਮੀਂਹ, ਤਾਪਮਾਨ 29 ਡਿਗਰੀ ਅਤੇ ਡਾਰਵਿਨ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 33 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।